ਸਤ ਸੁਹਾਣ ਸਦਾ ਮਨ ਚਾਉ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਤੇ ਪੁਰਖ ਦਾ ਰੂਪ ਇਹਨਾਂ ਤਿੰਨਾਂ ਗੁਣਾਂ ਵਿੱਚ ਚਿਤਰਿਆ। ਸਤ ਸੁਹਾਣ ਸਦਾ ਮਨ ਚਾਉ, ਤੂੰ ਸਤ ਹੈ, ਤੂੰ ਸੁੰਦਰ ਹੈ, ਤੂੰ ਆਨੰਦ ਸਰੂਪ ਹੈ। ਇਸ ਨੂੰ ਵੈਦਿਕ ਰਿਸ਼ੀ ਇਸ ਢੰਗ ਨਾਲ ਗਾਇਨ ਕਰਦੇ ਰਹੇ ਨੇ, ਸੱਤਿਅਮ ਸ਼ਿਵਮ ਸੁੰਦਰਮ। ਤੂੰ ਸੱਤ ਹੈ, ਤੂੰ ਪ੍ਰਕਾਸ਼ਮਾਨ ਹੈ, ਤੂੰ ਸੁੰਦਰ ਹੈ। ਇਸ ਨੂੰ ਭਗਤਾਂ ਨੇ ਇਸ ਢੰਗ ਨਾਲ ਵੀ ਗਾਇਨ ਕੀਤਾ ਹੈ, ਸੱਤ ਚਿੱਤ ਆਨੰਦ। ਤੂੰ ਸੱਤ ਹੈ, ਤੂੰ ਪ੍ਰਕਾਸ਼ ਹੈ, ਤੂੰ ਆਨੰਦ ਹੈ। ਤਿੰਨਾਂ ਗੁਣਾਂ ਦਾ ਜੋ ਮਿਸ਼ਰਣ ਹੈ ਉਹ ਪਰਮਾਤਮਾ ਹੈ, ਉਹ ਅਕਾਲ ਪੁਰਖ ਹੈ, ਉਹ ਈਸ਼ਵਰ ਹੈ। ਜੋ ਸੱਤ ਹੈ ਉਹੀ ਸੁੰਦਰ ਹੈ, ਜੋ ਸੁੰਦਰ ਹੈ ਉਹੀ ਆਨੰਦ ਸਰੂਪ ਹੈ। ਆਨੰਦ ਦੀ ਪ੍ਰਾਪਤੀ ਮਨੁੱਖ ਦੀ ਮੰਜ਼ਿਲ ਹੈ, ਮਨੁੱਖ ਦਾ ਟਿਕਾਣਾ ਹੈ, ਮਨੁੱਖ ਦਾ ਘਰ ਹੈ, ਮਨੁੱਖ ਦੇ ਪ੍ਰਾਣਾਂ ਵਿੱਚ ਚਾਹ ਆਨੰਦ ਦੀ ਹੈ। ਇਸੇ ਵਾਸਤੇ ਤਾਂ ਜਦ ਵੀ ਕੋਈ ਛੋਟੀ ਮੋਟੀ ਖੁਸ਼ੀ ਦੀ ਘਟਨਾ ਘਟੇ ਤਾਂ ਮਨੁੱਖ ਦੀ ਰਸਨਾ ਤੋਂ ਸੁਭਾਵਕ ਹੀ ਨਿਕਲਦਾ ਹੈ, ਆਨੰਦ ਆਇਆ, ਆਨੰਦ ਆਇਆ, ਆਨੰਦ ਆਇਆ। ਆਨੰਦ ਆਨੰਦ ਦੀ ਮੰਗ ਦਾ ਜਾਂ ਆਨੰਦ ਆਨੰਦ ਦੇ ਜ਼ਿਕਰ ਦਾ ਬਾਰ ਬਾਰ ਦੁਹਰਾਉਣਾ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਦੇ ਪ੍ਰਾਣਾਂ ਵਿੱਚ ਮੰਗ ਆਨੰਦ ਦੀ ਹੈ। ਮਨੁੱਖ ਦੇ ਪ੍ਰਾਣ ਅਨੰਤ ਕਾਲ ਤੋਂ ਤੜਪਦੇ ਆਏ ਨੇ ਆਨੰਦ ਲਈ। ਆਨੰਦ ਹੈ ਕਿ ਆਨੰਦ ਹੈ ਕਿੱਥੇ, ਇਹਦੀ ਪ੍ਰਾਪਤੀ ਕਿਵੇਂ ਹੋਵੇ, ਇਸ ਦਾ ਤਾਂ ਮਨੁੱਖ ਨੂੰ ਬੋਧ ਨਹੀਂ ਸੀ। ਲੇਕਿਨ ਮੰਗ ਅੰਦਰ ਬੜੀ ਪ੍ਰਬਲ ਸੀ, ਚਾਹਤ ਅੰਦਰ ਬੜੀ ਪ੍ਰਬਲ ਸੀ। ਸਤ ਚਿੱਤ ਆਨੰਦ, ਸੱਤਿਅਮ ਸ਼ਿਵਮ ਸੁੰਦਰਮ, ਸਤ ਸੁਹਾਣ ਸਦਾ ਮਨ ਚਾਉ। ਗੁਰੂ ਘਰ ਨੇ ਜੋ ਸਾਡੀ ਝੋਲੀ ਵਿੱਚ ਪੰਜ ਬਾਣੀਆਂ ਪਾਈਆਂ ਨੇ, ਉਹਦੇ 'ਚ ਸ਼ਿਖਰ ਘਰ ਜਿੱਥੇ ਮਨੁੱਖ ਨੇ ਪਹੁੰਚਣਾ ਹੈ ਉਹ ਹੈ ਆਨੰਦ ਸਾਹਿਬ, ਆਨੰਦ ਤੱਕ ਪਹੁੰਚਣਾ। ਖੁਸ਼ੀ ਹੋਵੇ, ਗਮ ਹੋਵੇ, ਸਮਾਗਮ ਕੈਸਾ ਹੀ ਹੋਵੇ, ਆਨੰਦ ਦੀ ਮੋਹਰ ਗੁਰੂ ਘਰ ਵਿੱਚ ਲਾਉਣੀ ਪੈਂਦੀ ਹੈ, ਆਨੰਦ ਸਾਹਿਬ ਲਾਜ਼ਮੀ ਪੜ੍ਹਨਾ ਪੈਂਦਾ ਹੈ। ਔਰ ਆਨੰਦ ਇੱਕ ਐਸਾ ਅਕਸ਼ਰ ਹੈ ਜਿਹਦੇ ਮੁਕਾਬਲੇ 'ਤੇ ਕੋਈ ਦੂਸਰਾ ਅਕਸ਼ਰ ਨਹੀਂ। ਜੈਸੇ ਸੱਚ ਦੇ ਮੁਕਾਬਲੇ 'ਤੇ ਝੂਠ ਹੈ, ਪ੍ਰਕਾਸ਼ ਦੇ ਮੁਕਾਬਲੇ 'ਤੇ ਅੰਧਕਾਰ ਹੈ, ਦੁੱਖ ਦੇ ਮੁਕਾਬਲੇ 'ਤੇ ਸੁੱਖ ਹੈ, ਸੁੱਖ ਦੇ ਮੁਕਾਬਲੇ 'ਤੇ ਦੁੱਖ ਹੈ, ਪਰ ਆਨੰਦ ਆਪਣੇ ਆਪ ਵਿੱਚ ਇਕੱਲਾ ਹੀ ਇੱਕ ਐਸਾ ਸ਼ਬਦ ਹੈ ਜਿਸ ਦੇ ਮੁਕਾਬਲੇ 'ਤੇ ਕੋਈ ਦੂਸਰਾ ਸ਼ਬਦ ਨਹੀਂ। ਕਹਿੰਦੇ ਨੇ ਸੁੱਖ ਸੰਸਾਰ ਤੋਂ ਮਿਲਦਾ ਹੈ, ਦੁੱਖ ਵੀ ਸੰਸਾਰ ਤੋਂ ਮਿਲਦਾ, ਲੇਕਿਨ ਪਰਮਾਤਮਾ ਆਨੰਦ ਸਰੂਪ ਹੈ ਔਰ ਆਨੰਦ ਕੇਵਲ ਪਰਮਾਤਮਾ ਤੋਂ ਹੀ ਮਿਲਦਾ ਹੈ, ਈਸ਼ਵਰ ਤੋਂ ਮਿਲਦਾ ਹੈ। ਔਰ ਜੋ ਕੁਛ ਈਸ਼ਵਰ ਤੋਂ ਮਿਲਦਾ ਹੈ ਉਸਦੇ ਵਿਪਰੀਤ ਹੋਰ ਦੂਸਰਾ ਕੁਛ ਵੀ ਨਹੀਂ, ਉਹ ਸਵੈਮ ਆਨੰਦ ਸਰੂਪ ਹੈ ਔਰ ਉਸ ਤੋਂ ਜੋ ਕੁਛ ਵੀ ਮਿਲਦਾ ਹੈ ਉਹ ਆਨੰਦ ਹੈ। ਇਸ ਵਾਸਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜੋ ਆਨੰਦ ਹੈ ਉਹੀ ਪ੍ਰਕਾਸ਼ਮਾਨ ਹੈ, ਜੋ ਆਨੰਦ ਹੈ ਉਹੀ ਸੁੰਦਰ ਹੈ, ਔਰ ਜੋ ਆਨੰਦ ਹੈ ਉਹੀ ਸਦੀਵੀ ਹੈ, ਉਹੀ ਸੱਤ ਹੈ। ਇਸ ਆਨੰਦ ਦੀ ਪ੍ਰਾਪਤੀ ਕਿਵੇਂ ਹੋਵੇ, ਤਾਂ ਗੁਰੂ ਘਰ ਨੇ ਸਾਧਨਾ ਸਾਨੂੰ ਦੱਸੀ ਹੈ, ਜਪ, ਜਪ ਕਰਕੇ ਹੀ ਆਨੰਦ ਤੱਕ ਪਹੁੰਚਣਾ ਹੈ। ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਹੈ। ਜਪ ਸੰਸਾਰ ਲਈ ਗੁਰੂ ਨਾਨਕ ਦੀ ਸਭ ਤੋਂ ਪਹਿਲੀ ਸੌਗਾਤ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਦਾ ਜਪ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਭੂ ਮਿਲਣ ਦੀ ਤਮਾਮ ਸਾਧਨਾ ਗੁਰੂ ਨਾਨਕ ਨੇ ਜਪ 'ਤੇ ਖੜੀ ਕਰ ਦਿੱਤੀ ਹੈ। ਜਪ, ਕਿਸੇ ਇੱਕ ਅਕਸ਼ਰ ਨੂੰ ਬਾਰ ਬਾਰ ਰਟਣਾ, ਬਾਰ ਬਾਰ ਦੁਹਰਾਈ ਜਾਣਾ, ਇਹਨੂੰ ਕਹਿੰਦੇ ਨੇ ਜਪ। ਸੰਸਾਰ ਦੇ ਮੂਲ ਕਰਮ ਕਰੀਬਨ ਕਰੀਬਨ ਪੁਨਰੁਕਤੀ 'ਤੇ ਹੀ ਖੜ੍ਹੇ ਨੇ, ਬਾਰ ਬਾਰ ਦੌਰਾਣੇ 'ਤੇ ਖੜ੍ਹੇ ਨੇ, ਜਪ 'ਤੇ ਖੜ੍ਹੇ ਨੇ। ਜੈਸੇ ਸਵਾਸ ਬਾਰ ਬਾਰ ਚੱਲਦੇ ਨੇ ਤਾਂ ਹੀ ਜੀਵਨ ਖੜ੍ਹਾ ਹੈ, ਦਿਲ ਬਾਰ ਬਾਰ ਧੜਕਦਾ ਹੈ ਤਾਂ ਹੀ ਸਰੀਰ ਖੜ੍ਹਾ ਹੈ, ਨਬਜ਼ ਬਾਰ ਬਾਰ ਚੱਲ ਰਹੀ ਹੈ, ਅਸੀਂ ਇਸ ਵਾਸਤੇ ਜ਼ਿੰਦਾ। ਸੂਰਜ ਰੋਜ਼ ਉਦੇ ਹੋ ਰਿਹਾ, ਰੋਜ਼ ਅਸਤ ਹੋ ਰਿਹਾ, ਸਾਗਰ ਵਿੱਚ ਲਹਿਰਾਂ ਬਾਰ ਬਾਰ ਉਛਲ ਰਹੀਆਂ ਨੇ, ਫੁੱਲ ਰੋਜ਼ ਬਾਰ ਬਾਰ ਖਿੜਦੇ ਨੇ ਔਰ ਬਾਰ ਬਾਰ ਮੁਰਝਾਉਂਦੇ ਨੇ, ਰੁੱਤੂਆਂ ਬਾਰ ਬਾਰ ਬਦਲਦੀਆਂ ਨੇ, ਸਮੁੱਚੇ ਸੰਸਾਰ ਵਿੱਚ ਮਹਾਨ ਕੰਮ ਜਿਹੜੇ ਨੇ ਉਹ ਪੁਨਰੁਕਤੀ 'ਤੇ ਖੜ੍ਹੇ ਨੇ, ਬਾਰ ਬਾਰ ਦੌਰਾਣੇ 'ਤੇ ਖੜ੍ਹੇ ਨੇ। ਈਸ਼ਵਰ ਦਾ ਮਿਲਨ, ਆਨੰਦ ਦੀ ਪ੍ਰਾਪਤੀ ਵੀ ਜਪ 'ਤੇ ਖੜ੍ਹੀ ਹੈ। ਕਿਸੇ ਇੱਕ ਸ਼ਬਦ ਦਾ ਬਾਰ ਬਾਰ ਰਟਨ ਕਰੀ ਜਾਣਾ, ਉਤਨੇ ਚਿਰ ਤੱਕ ਰਟਨ ਕਰੀ ਜਾਣਾ ਜਿਤਨੇ ਚਿਰ ਤੱਕ ਜਪ ਆਨੰਦ ਨਹੀਂ ਬਣ ਗਿਆ। ਜਪ ਪਹਿਲੀ ਬਾਣੀ ਹੈ, ਆਨੰਦ ਅਖੀਰਲੀ ਬਾਣੀ ਹੈ। ਪਹਿਲੀ ਬਾਣੀ ਇਹ ਜਪ ਆਨੰਦ ਤੱਕ ਪਹੁੰਚਾਉਣ ਦਾ ਇੱਕ ਸਾਧਨ ਹੈ, ਇੱਕ ਜ਼ਰੀਆ ਹੈ, ਇੱਕ ਵਸੀਲਾ ਹੈ। ਜਪ ਜਿਤਨੇ ਚਿਰ ਤੱਕ ਆਨੰਦ ਨਾ ਬਣ ਜਾਏ ਉਤਨੇ ਚਿਰ ਤੱਕ ਜਪ ਕਰੀ ਜਾਣਾ ਹੈ, ਕਰੀ ਜਾਣਾ ਹੈ, ਕਰੀ ਜਾਣਾ। ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਨੇ ਸਿਰਫ ਤਿੰਨ ਗੱਲਾਂ ਦਾ ਹੀ ਬੋਧ ਕਰਾਇਆ ਹੈ ਕਿ ਜਪ ਕਿਸ ਦਾ ਕਰਨਾ ਹੈ, ਜਪ ਕਦੋਂ ਕਰਨਾ ਹੈ ਔਰ ਜਪ ਕਿਵੇਂ ਕਰਨਾ ਹੈ। ਜਪ ਕਿਸ ਦਾ ਕਰਨਾ ਹੈ? ਸਤਿਗੁਰੂ ਦੱਸਦੇ ਨੇ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜੋ ਅਨਾਦੀ ਹੈ, ਜੋ ਸਦੀਵੀ ਹੈ, ਜੋ ਹਮੇਸ਼ਾ ਹੈ, ਜੋ ਹੋਂਦ ਵਾਲਾ ਹੈ, ਜੋ ਸ਼ਕਤੀ ਨਹੀਂ, ਜੋ ਵਿਅਕਤੀ ਨਹੀਂ ਸ਼ਕਤੀ ਹੈ, ਉਸਦਾ ਜਪ ਕਰਨਾ, ਉਸਦਾ ਚਿੰਤਨ ਕਰਨਾ, ਉਸਨੂੰ ਬਾਰ ਬਾਰ ਯਾਦ ਕਰਨਾ। ਔਰ ਕਦੋਂ ਕਰਨਾ? ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਅੰਮ੍ਰਿਤ ਵੇਲੇ ਕਰਨਾ, ਜਪ ਅੰਮ੍ਰਿਤ ਵੇਲੇ ਕਰਨਾ। ਔਰ ਜਪ ਕਿਸ ਤਰ੍ਹਾਂ ਕਰਨਾ ਹੈ ਇਹ ਵੀ ਸਤਿਗੁਰੂ ਦੱਸਦੇ ਨੇ, ਇੱਕ ਦੂ ਜੀ ਭਉ ਲੱਖ ਹੋਵੇਂ, ਲੱਖ ਹੋਵੇਂ ਲਖਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਏ ਤਰਾਪਤ ਪੌੜੀਆਂ ਚੜੀਏ ਹੋਏ ਇਕੀਸ। ਪਰਮਾਤਮਾ ਦੇ ਮਿਲਣ ਦੀਆਂ, ਪਰਮਾਤਮਾ ਤੱਕ ਪਹੁੰਚਣ ਦੀਆਂ ਇਹੀ ਪੌੜੀਆਂ ਨੇ। ਰਸਨਾ ਨਾਲ ਰਟੀ ਜਾਣਾ, ਰਟੀ ਜਾਣਾ, ਜਪੀ ਜਾਣਾ, ਜਪੀ ਜਾਣਾ। ਔਰ ਰਸਨਾ ਉਤਨੇ ਚਿਰ ਤੱਕ ਜਪਨ ਕਰੇ ਜਿਤਨੇ ਚਿਰ ਤੱਕ ਰਸਨਾ 'ਤੇ ਫਿਰ ਆ ਕੇ ਪਰਮਾਤਮਾ ਪ੍ਰਗਟ ਨਹੀਂ ਹੋ ਜਾਂਦਾ। ਜਪਣਾ ਰਸਨਾ 'ਤੇ ਔਰ ਪ੍ਰਗਟ ਵੀ ਰਸਨਾ 'ਤੇ ਹੋਣਾ। ਪ੍ਰਭ ਜੀ ਬਸੇ ਸਾਧ ਕੀ ਰਸਨਾ, ਇੱਕ ਐਸਾ ਅਵਸਰ ਆ ਜਾਂਦਾ ਹੈ ਜਦ ਸਾਧਕ ਦੀ, ਸਾਧਨਾ ਕਰਨ ਵਾਲੇ ਦੀ ਰਸਨਾ 'ਤੇ ਪਰਮਾਤਮਾ ਆਪ ਆਣ ਕੇ ਬਿਰਾਜਮਾਨ ਹੋ ਜਾਂਦਾ ਹੈ, ਆਪ ਆਣ ਕੇ ਵਸ ਜਾਂਦਾ ਹੈ। ਤੋ ਉਸ ਆਨੰਦ ਤੱਕ ਪਹੁੰਚਣ ਦਾ ਪਹਿਲਾ ਵਸੀਲਾ ਹੈ ਜਪ। ਦੂਸਰੀ ਸਾਧਨਾ ਦੀ ਬਾਣੀ ਸਾਨੂੰ ਦਿੱਤੀ ਗਈ ਹੈ ਜਾਪ। ਜਾਪ ਇੱਕ ਅਵਸਥਾ ਹੈ ਮਨ ਦੀ, ਜਦ ਰਸਨਾ 'ਤੇ ਕੁਛ ਨਹੀਂ ਕਹਿ ਰਹੀ ਲੇਕਿਨ ਅੰਦਰ ਰਟਨ ਚੱਲ ਰਿਹਾ ਹੈ, ਅੰਦਰ ਯਾਦ ਚੱਲ ਰਹੀ ਹੈ, ਅੰਦਰ ਇੱਕ ਲਹਿਰ ਚੱਲ ਰਹੀ ਹੈ। ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੱਪਾ ਜਾਪ ਵੀ ਕਹਿੰਦੇ ਨੇ, ਜਾਪ ਸੋ ਅਜੱਪਾ ਜਾਪ ਹੈ। ਇਸ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਕਰਦੇ ਨੇ ਕਿ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾਂ। ਜਿਸ ਤਰ੍ਹਾਂ ਸਰੀਰ ਦੇ ਵਿੱਚ ਆਪਣੇ ਆਪ ਪ੍ਰਾਣ ਚੱਲ ਰਹੇ ਨੇ, ਹੂ ਬਹੁ ਇਸੇ ਢੰਗ ਨਾਲ ਜਾਪ ਚੱਲ ਰਿਹਾ। ਜੈਸੇ ਦਮ ਚੱਲ ਰਹੇ ਨੇ ਵੈਸੇ ਹੀ ਸਿਮਰਨ ਚੱਲ ਰਿਹਾ। ਸਾਹਿਬ ਕਹਿੰਦੇ ਨੇ, ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ। ਹੁਣ ਦਮਾਂ ਦੇ ਚੱਕਰ ਦੇ ਵਿੱਚ ਉਹਦੀ ਯਾਦ ਦਾ ਚੱਕਰ ਚੱਲਿਆ ਹੋਇਆ, ਹੁਣ ਦਮਾਂ ਦੇ ਆਣੇ ਜਾਣੇ ਦੇ ਨਾਲ ਹੀ ਸਿਮਰਨ ਚੱਲ ਰਿਹਾ। ਇਸ ਨੂੰ ਹੀ ਇੱਕ ਮਹਾਨ ਆਲਮ ਨੇ ਇਸ ਢੰਗ ਨਾਲ ਵਰਣਨ ਕੀਤਾ ਹੈ, ਲਬਾ ਲੱਭੇ ਕੁੰ ਦਮ ਬਦਮ ਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ। ਦਮ ਅਤੇ ਕਰਤਾਰ ਦੀ ਤਰਫੋਂ ਮਿਲਿਆ ਹੋਇਆ ਇੱਕ ਪਿਆਲਾ ਹੈ, ਇਹਨੂੰ ਪਰਮਾਤਮਾ ਦੇ ਯਾਦ ਦੇ ਅੰਮ੍ਰਿਤ ਨਾਲ ਭਰ ਲੇ। ਖਾਲੀ ਪਿਆਲੇ ਚੰਗੇ ਨਹੀਂ ਰੱਖਦੇ, ਖਾਲੀ ਪਿਆਲੇ ਖੜਕਣਗੇ, ਖਾਲੀ ਪਿਆਲੇ ਟੁੱਟਣਗੇ, ਟੁੱਟ ਕੇ ਵਿਅਰਥ ਹੋਣਗੇ। ਟੁੱਟਣ ਤੋਂ ਪਹਿਲੇ, ਖੜਕਣ ਤੋਂ ਪਹਿਲੇ ਇਹਨਾਂ ਪਿਆਲਿਆਂ ਵਿੱਚ ਪਰਮਾਤਮਾ ਦੀ ਯਾਦ ਦਾ ਅੰਮ੍ਰਿਤ ਭਰ ਲੇ। ਲਬਾਲ ਲੱਭੇ ਕੁੰ ਦਮ ਬਦਮ ਨੋਸ਼ ਕੁੰ ਗਮੇ ਹਰ ਦੋ ਆਲਮ ਫਰਾਮੋਸ਼ ਕੁੰ। ਜਦ ਜਾਪ ਇੱਕ ਅਵਸਥਾ ਬਣ ਜਾਂਦੀ ਹੈ, ਜੈਸੇ ਸਵਾਸ ਚੱਲ ਰਹੇ ਨੇ ਉਸੇ ਦੀ ਯਾਦ ਚੱਲੇ, ਤਾਂ ਮਨੁੱਖ ਦੇ ਅੰਦਰ ਇੱਕ ਅਜੀਬ ਜਿਹੀ ਨਿਰਮਾਣਤਾ ਦਾ ਜਨਮ ਹੁੰਦਾ ਹੈ, ਝੁਕਾਓ ਦਾ ਜਨਮ ਹੁੰਦਾ ਹੈ। ਜਿਵੇਂ ਫਲ ਪੱਕਣ 'ਤੇ ਦਰਖਤ ਝੁਕ ਜਾਂਦਾ ਹੈ, ਇਸ ਤਰ੍ਹਾਂ ਜਪ ਦੇ ਜਾਪ ਬਣਦਿਆਂ ਮਨੁੱਖ ਦੇ ਅੰਦਰ ਨਿਰਮਾਣਤਾ ਦਾ ਜਨਮ ਹੁੰਦਾ ਹੈ, ਝੁਕਾਓ ਦਾ ਜਨਮ ਹੁੰਦਾ ਹੈ। ਜਾਪ ਸਾਹਿਬ ਦੀ ਸਾਰੀ ਬਾਣੀ ਨਮਸਕਾਰ ਹੈ, ਸਜਦਾ ਹੈ, ਝੁਕਾਓ ਹੈ। ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਹੇ ਅਕਾਲ ਦਿਆਲ ਮੇਰੀ ਨਮਸਕਾਰ ਹੈ। ਨਮਸਤੰ ਅਰੂਪੇ ਨਮਸਤੰ ਸਰੂਪੇ, ਹੇ ਸਾਰੇ ਰੂਪ ਰੱਖਣ ਵਾਲੇ ਤੈਨੂੰ ਸਜਦਾ, ਹੇ ਤੂੰ ਅਰੂਪ ਪਰਮਾਤਮਾ ਤੈਨੂੰ ਮੈਂ ਨਮਸਕਾਰ ਕਰਦਾ। ਨਮੋ ਅੰਧਕਾਰੇ ਨਮੋ ਤੇਜ ਤੇਜੇ, ਹੇ ਅੰਧਕਾਰ ਵਿੱਚ ਪ੍ਰਕਾਸ਼ ਕਰਨ ਵਾਲੇ ਤੈਨੂੰ ਨਮਸਕਾਰ, ਤੈਨੂੰ ਸਜਦਾ। ਨਮੋ ਕਲਹੇ ਕਰਤਾ ਨਮੋ ਸ਼ਾਂਤ ਰੂਪੇ, ਹੇ ਕਲੇਸ਼ ਦੇ ਕਰਤਾ ਸੰਸਾਰ ਦੇ ਕਰਤਾ ਤੈਨੂੰ ਨਮਸਕਾਰ, ਹੇ ਸ਼ਾਂਤੀ ਅਤੇ ਟਿਕਾਓ ਦੇ ਕਰਤਾ ਤੈਨੂੰ ਸਜਦਾ। ਤੇਰੇ ਚਰਨਾਂ 'ਤੇ ਕਦਮ ਬੋਸੀ, ਝੁਕਾਓ ਨਿਰਮਾਣਤਾ ਦਾ ਜਦ ਇਸ ਢੰਗ ਨਾਲ ਜਨਮ ਹੋਵੇ, ਜਪ ਜਾਪ ਬਣ ਗਿਆ। ਜਾਪ ਸਾਹਿਬ ਦੀ ਸਾਰੀ ਬਾਣੀ ਵਿੱਚ ਸਜਦਾ ਹੈ, ਝੁਕਾਓ ਹੈ, ਡਿੱਗ ਗਿਆ ਮਨੁੱਖ ਇਸ ਤਰ੍ਹਾਂ ਡੰਡੇ ਦੀ ਤਰ੍ਹਾਂ, ਜਿਵੇਂ ਲੰਬਾ ਪੈ ਗਿਆ ਹੋਵੇ। ਡੰਡੌਤ ਡੰਡੌਤ ਬੰਦਨਾ ਅਨਕ ਬਾਰ ਸਰਬ ਕਲਾ ਸਮਰਥ, ਡੰਡੇ ਦੀ ਤਰ੍ਹਾਂ ਲੰਬਾ ਪੈ ਜਾਣਾ, ਝੁਕ ਜਾਣਾ, ਬਿਲਕੁਲ ਝੁਕ ਜਾਣਾ, ਡੰਡੌਤ, ਇਹ ਜਪ ਜਾਪ ਬਣ ਗਿਆ। ਜਪ ਅਗਰ ਜਾਪ ਨਹੀਂ ਬਣਿਆ ਤਾਂ ਇੱਕ ਗੱਲ ਸਪਸ਼ਟ ਹੋ ਗਈ, ਜਪ ਦੇ 'ਚ ਕੁਛ ਅਧੂਰਾਪਣ ਹੈ, ਜਪ ਦੇ 'ਚ ਕੁਝ ਖਾਮੀ ਹੈ। ਕਿਉਂਕਿ ਜਪ ਦਾ ਇੱਕ ਢੰਗ ਹੈ, ਜਦ ਰਸਨਾ ਨੇ ਵਾਹਿਗੁਰੂ ਵਾਹਿਗੁਰੂ ਰਟਨ ਕਰਨਾ ਹੈ ਅਤੇ ਉਸ ਨੂੰ ਕੰਨ ਸੁਣਨ। ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਖੂਨ ਬਣੇਗੀ। ਗੁਰੂ ਦਾ ਸ਼ਬਦ ਗੁਰਮੰਤਰ ਕੰਨਾਂ ਦੇ ਰਾਹੀਂ ਅੰਦਰ ਜਾਏਗਾ, ਆਨੰਦ ਬਣੇਗਾ। ਔਰ ਭੋਜਨ ਦੀ ਬੁਰਕੀ ਮੂੰਹ 'ਚ ਰਹਿ ਗਈ, ਥੱਲੇ ਨਾ ਗਈ, ਤਾਂ ਖੂਨ ਨਹੀਂ ਬਣੇਗਾ, ਭੁੱਖ ਵੀ ਨਹੀਂ ਮਿਟੇਗੀ। ਗੁਰੂ ਦਾ ਸ਼ਬਦ ਗੁਰਮੰਤਰ ਸਿਰਫ ਰਸਨਾ 'ਤੇ ਰਹਿ ਗਿਆ ਅਤੇ ਕੰਨਾਂ ਨੇ ਨਹੀਂ ਸੁਣਿਆ, ਤੋ ਸ਼ਬਦ ਅੰਦਰ ਪ੍ਰਵੇਸ਼ ਨਹੀਂ ਕਰ ਸਕੇਗਾ। ਗੁਰੂ ਸੁਣਨ ਦਾ ਵਿਸ਼ਾ ਹੈ, ਗੁਰੂ ਵੇਖਣ ਦਾ ਵਿਸ਼ਾ ਨਹੀਂ। ਗੁਰਮੰਤਰ ਸੁਣਨ ਦਾ ਵਿਸ਼ਾ ਹੈ, ਵੇਖਣ ਦਾ ਵਿਸ਼ਾ ਨਹੀਂ। ਗੁਰਮੰਤਰ ਸੁਣਦਿਆਂ ਹੀ ਸੁਣਦਿਆਂ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਰਸਨਾ ਉਚਾਰਨ ਕਰੇ ਔਰ ਕੰਨ ਉਸ ਨੂੰ ਸੁਣਨ। ਸੁਣਦਿਆਂ ਹੀ ਸੁਣਦਿਆਂ ਜਦ ਗੁਰੂ ਅੰਦਰ ਪ੍ਰਵੇਸ਼ ਕਰਦਾ ਹੈ, ਗੁਰਮੰਤਰ ਪ੍ਰਾਣਾਂ ਦੇ ਸਮਾਉਂਦਾ ਹੈ, ਤੋ ਆਨੰਦ ਰਸਨਾ ਦੇ ਰਾਹੀਂ ਫਿਰ ਪ੍ਰਗਟ ਹੁੰਦਾ ਹੈ। ਉਸੇ ਹੀ ਅਵਸਥਾ ਨੂੰ ਕਹਿ ਦਿੱਤਾ ਗਿਆ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਔਰ ਉਸੇ ਨੂੰ ਹੀ ਆਖਿਆ ਗਿਆ, ਪ੍ਰਭ ਜੀ ਬਸੇ ਸਾਧ ਕੇ ਰਸਨਾ। ਜਿਵੇਂ ਭੋਜਨ ਦੀ ਬੁਰਕੀ ਮੂੰਹ ਦੇ 'ਚ ਰੱਖੀਏ, ਜ਼ਬਾਨ ਨੂੰ ਸਵਾਦ ਆਉਂਦਾ ਹੈ, ਇਸ ਅਵਸਥਾ ਵਿੱਚ ਪਹੁੰਚ ਕੇ ਵਾਹਿਗੁਰੂ ਆਖਦਿਆਂ ਵੀ ਰਸ ਮਿਲਦਾ ਹੈ, ਵਾਹਿਗੁਰੂ ਆਖਦਿਆਂ ਵੀ ਸਕੂਨ ਮਿਲਦਾ ਹੈ, ਵਾਹਿਗੁਰੂ ਆਖਦਿਆਂ ਵੀ ਕੋਈ ਮਸਤੀ ਅਤੇ ਸਰੂਰ ਦਾ ਜਨਮ ਹੁੰਦਾ ਹੈ। ਕਰੀਬਨ ਕਰੀਬਨ ਅਭਿਆਸੀ ਮਨੁੱਖਾਂ ਨੇ ਇਸੇ ਢੰਗ ਨਾਲ ਅਭਿਆਸ ਕੀਤਾ ਹੈ ਔਰ ਇਸ ਵਿਚਾਰਧਾਰਾ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਸ਼ਬਦਾਂ ਦੀ ਮੋਹਰ ਲਾਉਂਦੇ ਨੇ। ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ। ਇਹ ਗੁਰਮੁਖ ਤੂੰ ਧੁਨ ਵਿੱਚ ਧਿਆਨ ਜੋੜ, ਅਕਥ ਦੀ ਕਹਾਣੀ ਨੂੰ ਸਮਝ ਲਏਗਾ, ਜਾਣ ਲਏਗਾ। ਧੁਨ ਸ਼ਬਦ, ਧਿਆਨ ਸੁਰਤ, ਸ਼ਬਦ ਸੁਰਤ ਦੇ ਮੇਲ ਦੇ ਉੱਤੇ ਹੀ ਗੁਰਮਤਿ ਦੀ ਸਾਰੀ ਸਿੱਖਿਆ ਅਤੇ ਦੀਕਸ਼ਾ ਖੜੀ। ਸ਼ਬਦ ਧੁਨ ਸੁਰਤ ਧਿਆਨ, ਜੈਸੇ ਜੈਸੇ ਧਿਆਨ ਧੁਨ ਦੇ ਨੇੜੇ ਆਉਂਦਾ, ਜੈਸੇ ਜੈਸੇ ਸੁਰਤ ਸ਼ਬਦ ਦੇ ਨੇੜੇ ਆਉਂਦੀ ਹੈ, ਵੈਸੇ ਵੈਸੇ ਸਿੱਖ ਗੁਰੂ ਦੇ ਨੇੜੇ ਆਉਂਦਾ। ਅਤੇ ਜਿੱਥੇ ਧੁਨ ਧਿਆਨ ਇੱਕ ਹੋ ਜਾਣ, ਉੱਥੇ ਸਿੱਖ ਅਤੇ ਗੁਰੂ ਇੱਕ ਹੋ ਗਿਆ, ਹੁਣ ਕੋਈ ਭੇਦ ਨਹੀਂ ਰਿਹਾ। ਗੁਰ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ। ਇਸੇ ਹੀ ਅਵਸਥਾ ਨੂੰ ਦਸਮ ਪਿਤਾ ਨੇ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਕਿਉਂਕਿ ਧੁਨ ਅਤੇ ਧਿਆਨ ਇੱਕ ਹੋ ਗਏ, ਸ਼ਬਦ ਅਤੇ ਸੁਰਤ ਇੱਕ ਹੋ ਗਏ, ਸਿੱਖ ਅਤੇ ਗੁਰੂ ਇੱਕ ਹੋ ਗਏ, ਬੂੰਦ ਅਤੇ ਸਾਗਰ ਇੱਕ ਹੋ ਗਈ। ਹੁਣ ਤਾਂ ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਹੁਣ ਤਾਂ ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਤੋ ਜਦ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇ ਅਤੇ ਰਸਨਾ ਦੇ ਉੱਤੇ ਰਸ ਦੇ ਰਾਹੀਂ ਪ੍ਰਗਟ ਹੋਵੇ, ਸਾਧਨਾ ਸਫਲ ਹੋ ਗਈ। ਤੋ ਸਾਧਨਾ ਦਾ ਇਹ ਢੰਗ ਹੈ, ਰਸਨਾ ਗਾਇਨ ਕਰੇ ਔਰ ਸਹਿਜੇ ਸਹਿਜੇ ਇਹ ਰਸਨਾ ਦਾ ਜਾਪ ਜਦ ਵਾਸਤਵਿਕ ਜਾਪ ਬਣ ਜਾਏ, ਪ੍ਰਾਣਾਂ ਵਿੱਚ ਸਮਾ ਜਾਏ, ਤਾਂ ਫਿਰ ਇਹ ਦੂਸਰੀ ਅਵਸਥਾ ਹੈ, ਜਪ ਜਾਪ ਬਣ ਗਈ। ਸ਼ਬਦ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਸਮਾਉਂਦਾ ਹੈ, ਕੁਝ ਰੂਹਾਨੀ ਬਲ ਬਣਦਾ ਹੈ, ਕੋਈ ਰੂਹਾਨੀ ਸ਼ਕਤੀ ਬਣਦੀ ਹੈ ਔਰ ਇਹੀ ਰਸਨਾ 'ਤੇ ਪ੍ਰਗਟ ਹੁੰਦਾ ਹੈ। ਰਸਨਾ ਇੱਕ ਮਧਾਣੀ ਹੈ, ਰਿੜਕਣ ਲੱਗਿਆਂ ਮਧਾਣੀ ਦੀ ਲੋੜ ਹੈ। ਤਨ ਅਤੇ ਵਕਾਈ ਇੱਕ ਮਟਕੀ ਹੈ ਔਰ ਇਹਦੇ ਅੰਦਰ ਗੁਰੂ ਦਾ ਸ਼ਬਦ ਪ੍ਰਵੇਸ਼ ਕਰੇ, ਜ਼ਬਾਨ ਦੀ ਮਧਾਣੀ ਨਾਲ ਇਸ ਨੂੰ ਮਥਣਾ ਹੈ ਔਰ ਉਨੇ ਚਿਰ ਤੱਕ ਮਥਣਾ ਹੈ ਜਿੰਨੇ ਚਿਰ ਤੱਕ ਤੱਤ ਨਾ ਨਿਕਲੇ, ਜਿਤਨੇ ਚਿਰ ਤੱਕ ਮੱਖਣ ਨਾ ਨਿਕਲੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੜਾ ਸੁੰਦਰ ਇਸ ਸੰਬੰਧ ਵਿੱਚ ਵਾਕ ਹੈ, ਭਾਂਡਾ ਧੋਏ ਪੈਸ ਧੂਪ ਦਿਓ, ਤਉ ਦੂ ਦੇ ਕੋ ਜਾਓ ਦੂਧ ਕਰਮ, ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਓ, ਜਪੋ ਤਾਂ ਏਕੋ ਨਾਮਾ ਆਵਰ ਨਿਰਾਫਲ ਕਾਮ। ਇਹਨੂੰ ਭਗਤ ਸਿਰਮੌਰ ਸ਼੍ਰੀ ਕਬੀਰ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ, ਤਨ ਕਰ ਮਟਕੀ ਮਨ ਮਾਹੇ ਬਿਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ। ਪਹਿਲੇ ਇਸ ਮਟਕੀ ਦੇ ਸ਼ਬਦ ਨੂੰ ਸੰਜੋਣਾ ਹੈ, ਇਕੱਠਾ ਕਰਨਾ ਹੈ, ਪ੍ਰਵੇਸ਼ ਕਰਨਾ ਹੈ। ਇਸ ਸਰੀਰ ਦੀ ਮਟਕੀ ਦੇ ਵਿੱਚ ਹਿਰਦੇ ਤੱਕ ਸ਼ਬਦ ਕਿਸ ਤਰ੍ਹਾਂ ਪਹੁੰਚੇ ਅਤੇ ਫਿਰ ਇਸ ਨੂੰ ਮਥੀਏ, ਫਿਰ ਇਸ ਨੂੰ ਰਿੜਕੀਏ। ਤੋ ਜ਼ਰੀਆ ਇਹ ਕੰਨ ਹੀ ਨੇ, ਕੰਨਾਂ ਦੇ ਰਾਹੀਂ ਸ਼ਬਦ ਅੰਦਰ ਪ੍ਰਵੇਸ਼ ਕਰੇਗਾ ਅਤੇ ਫਿਰ ਮਧਾਣੀ ਉਨੇ ਚਿਰ ਤੱਕ ਰਿੜਕਣੀ ਹੈ, ਉਨੇ ਚਿਰ ਤੱਕ ਚਲਾਉਣੀ ਹੈ, ਜਿਤਨੇ ਚਿਰ ਤੱਕ ਤੱਤ ਪ੍ਰਗਟ ਨਹੀਂ ਆਉਂਦਾ, ਭਾਵ ਜਿੰਨੇ ਚਿਰ ਤੱਕ ਰਸ ਪ੍ਰਗਟ ਨਹੀਂ ਆਉਂਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਏ ਤਰਾ ਪਤ ਪੌੜੀਆਂ ਚੜੀਏ ਹੋਏ ਇਕੀਸ। ਤੋ ਜਪ ਦੀ ਦੂਸਰੀ ਜਿਹੜੀ ਅਵਸਥਾ ਹੈ ਉਹ ਹੈ ਜਾਪ, ਔਰ ਜਾਪ ਦੀ ਅਵਸਥਾ ਦੇ ਵਿੱਚ ਮਨੁੱਖ ਝੁਕਿਆ ਝੁਕਿਆ ਰਹਿੰਦਾ, ਰਿੜਕਣਾ ਜਾਰੀ ਹੈ, ਦੂਜੀ ਸਟੇਜ ਬਣ ਗਈ ਧਰਮ ਦੀ, ਝੁਕਾਓ ਆ ਗਿਆ, ਨਿਰਮਾਣਤਾ ਆ ਗਈ, ਰਸਨਾ ਅਤੇ ਮਿੱਠੇ ਬੋਲ ਆ ਗਏ, ਹੱਥ ਜੋੜ ਕੇ ਬੇਨਤੀ ਕਰਨ ਦਾ ਢੰਗ ਆ ਗਿਆ, ਹੰਕਾਰ ਤਕੱਬਰ ਗਰੂਰ ਝੁਕ ਗਿਆ। ਜੈਸੇ ਵਗਦੇ ਹੋਏ ਦਰਿਆ ਕੋਲੋਂ ਝੁਕ ਕੇ ਹੀ ਪਾਣੀ ਪੀਦਾ ਹੈ, ਨਿਰਮਾਣਤਾ ਨਾਲ ਹੀ ਰੱਬੀ ਰਸ ਮਿਲਦਾ ਹੈ, ਝੁਕ ਕੇ ਹੀ ਪ੍ਰਭੂ ਦਾ ਆਨੰਦ ਮਿਲਦਾ ਹੈ, ਈਸ਼ਵਰੀ ਆਨੰਦ ਮਿਲਦਾ ਹੈ। ਜਦ ਜਾਪ ਬਣ ਜਾਏ ਤਾਂ ਫਿਰ ਜਾਪ ਬਣਦਾ ਹੈ ਬੈਰਾਗ, ਜਾਪ ਬਣਦਾ ਹੈ ਬਿਰਹ, ਜਾਪ ਬਣਦਾ ਹੈ ਇੱਕ ਰੂਹਾਨੀ ਵਿਆਕੁਲਤਾ। ਜਿਸ ਨੂੰ ਰੋਜ਼ ਰੋਜ਼ ਯਾਦ ਕਰੀਏ ਅਤੇ ਉਸਦਾ ਮਿਲਣ ਨਾ ਹੋਵੇ ਤਾਂ ਉਸਦਾ ਬਿਰਹਾ ਤੰਗ ਕਰਦਾ ਹੈ, ਉਸਦਾ ਵਿਛੋੜਾ ਤੰਗ ਕਰਦਾ ਹੈ। ਇਹ ਗੱਲ ਵੱਖਰੀ ਹੈ ਕਿ ਵਿਛੋੜੇ ਦੀ ਅਗਨ ਤੋਂ ਕਰੀਬਨ ਕਰੀਬਨ ਸਾਰੀ ਦੁਨੀਆ ਲੰਘਦੀ ਹੈ। ਕੋਈ ਮਿੱਤਰਾਂ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਪੁੱਤਰਾਂ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਪਰਿਵਾਰ ਦੇ ਵਿਛੋੜੇ 'ਚ ਰੋਂਦਾ ਹੈ, ਕੋਈ ਧਨ ਸੰਪਦਾ ਦੇ ਵਿਛੋੜੇ 'ਚ ਰੋਂਦਾ ਹੈ। ਪ੍ਰਭੂ ਦੇ ਭਗਤ ਵੀ ਰੋਂਦੇ ਨੇ ਪ੍ਰਭੂ ਵਿਛੋੜੇ ਦੇ 'ਚ। ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹੇ ਚੱਲੇ ਜੀਓ। ਭਾਈ ਸਾਹਿਬ ਭਾਈ ਨੰਦ ਲਾਲ ਦਾ ਤਾਂ ਇੱਥੇ ਤੱਕ ਕਹਿਣਾ ਹੈ ਕਿ ਦੋ ਚਸ਼ਮ ਮਨ ਕੇ ਦਰਿਆ ਆਏ, ਅਜ਼ੀਮ ਅਲ ਸ਼ਾਨ ਐ ਗੋਇਆ, ਜ਼ਹਿਰ ਅਸ਼ਕਮ ਬਵਦ ਸ਼ਾਦਾ ਬਈ ਸਰਬਾਗ ਬਾਗ ਈ ਜਾ। ਮੇਰੀ ਅੱਖਾਂ ਦੇ ਦੋ ਹੰਝੂ, ਹਜ਼ਾਰਾਂ ਤਪੇ ਹੋਏ ਰੇਗਿਸਤਾਨ ਨੂੰ ਹਰਾ ਭਰਾ ਸਰਸਬਜ਼ ਕਰ ਸਕਦੇ ਨੇ। ਔਰ ਨਾਲ ਇੱਕ ਹੋਰ ਦਾਅਵੇ ਦੀ ਗੱਲ ਕੀਤੀ ਹੈ, ਸ਼ਾਖੇ ਉਮੀਦ ਆਸ਼ਿਕ ਹਰਗਿ ਸਮਰ ਨਾ ਗਈ ਰਦ, ਅਜ ਆ ਬੇ ਅਸ਼ਕੇ ਮੈਂ ਜਗਾਂ ਤਾਂ ਸਬਜ਼ ਤਰ ਨਾ ਬਾਸ਼ਦ। ਐ ਉਮੀਦ ਦਾ ਬੂਟਾ ਲਾਉਣ ਵਾਲੇ, ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ ਜਿਤਨੇ ਚਿਰ ਤੱਕ ਤੂੰ ਅੱਖਾਂ ਦਾ ਜਲ ਇਸ ਬੂਟੇ ਨੂੰ ਸਿੰਚੇ ਨਾ। ਇਸ ਬੂਟੇ ਦੇ 'ਚ ਜਿਤਨੇ ਚਿਰ ਤੱਕ ਹੰਝੂ ਨਹੀਂ ਘੇਰੇਗਾ, ਅੱਖਾਂ ਦਾ ਜਲ ਨਹੀਂ ਪਾਵੇਂਗਾ, ਇਹ ਬੂਟਾ ਸਰਸਬਜ਼ ਨਹੀਂ ਲਾਉਣ ਲੱਗਾ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗਣ ਲੱਗਾ। ਤੋ ਤੀਸਰੀ ਅਵਸਥਾ ਜੋ ਬਣਦੀ ਹੈ ਉਹ ਹੈ ਬਿਰਹੇ ਦੀ, ਉਹ ਹੈ ਬੈਰਾਗ ਦੀ। ਇਸ ਵਾਸਤੇ ਜੋ ਤੀਸਰੀ ਬਾਣੀ ਹੈ ਦਸਮ ਪਿਤਾ ਦੇ ਦਸ ਸਵਈਏ ਅੰਮ੍ਰਿਤ ਸਵਈਏ ਬੈਰਾਗੀ ਰੰਗ ਨਾਲ ਰੰਗੇ ਹੋਏ ਨੇ, ਬਿਰਹੇ ਦੀ ਵਿਛੋੜੇ ਦੀ ਇੱਕ ਹੂਕ ਪੇਕ ਕਰਦੇ ਨੇ, ਇੱਕ ਚੀਖ ਸਾਹਮਣੇ ਰੱਖਦੇ ਨੇ, ਜਿਨ੍ਹਾਂ ਸਵਈਆਂ ਦੇ 'ਚ ਖਾਸ ਬਿਰਹੇ ਦਾ ਰੂਪ ਅਲੰਕ੍ਰਿਤ ਹੋ ਜਾਂਦਾ ਹੈ, ਸਾਹਮਣੇ ਪ੍ਰਗਟ ਹੋ ਜਾਂਦਾ। ਬੈਰਾਗ ਸਤਪੁਰਸ਼ਾਂ ਨੇ ਦੋ ਤਰ੍ਹਾਂ ਦਾ ਮੰਨਿਆ ਹੈ, ਇੱਕ ਤੀਬਰ ਬੈਰਾਗ ਸੱਚਾ ਬੈਰਾਗ, ਇੱਕ ਕੱਚਾ ਬੈਰਾਗ। ਬੈਰਾਗ ਇੱਕ ਐਸੀ ਅਵਸਥਾ ਹੈ ਜਿੱਥੇ ਮਨੁੱਖ ਸੰਸਾਰ ਨਾਲੋਂ ਝੜਦਾ ਹੈ। ਕੱਚਾ ਅਤੇ ਪੱਕਾ ਬੈਰਾਗ ਦਾ ਮਤਲਬ ਇੱਕ ਇਹ ਹੈ ਕਿ ਇੱਕ ਤਾਂ ਫਲ ਪੱਕ ਕੇ ਝੜ ਰਿਹਾ ਔਰ ਇੱਕ ਕੱਚਾ ਫਲ ਦਰਖਤ ਨਾਲੋਂ ਝੜ ਰਿਹਾ, ਜਿਹਨੂੰ ਭਗਤ ਕਬੀਰ ਕਹਿੰਦੇ ਨੇ ਝੜ ਝੜ ਪੈਂਦੇ ਕੱਚੇ ਬਿਰਹੇ ਜਿੰਨਾ ਕਾਰ ਨਾ ਆਏ। ਸਤਿਗੁਰਾਂ ਦਾ ਫਰਮਾਨ ਕੱਚੇ ਬਿਰਹੇ ਕੱਚੇ ਫਲ ਨੇ ਔਰ ਇਹ ਝੜਦੇ ਨੇ, ਕਿਸੇ ਕੰਮ ਨਹੀਂ ਆਉਂਦੇ। ਕੱਚੇ ਫਲ ਕੌੜੇ ਹੁੰਦੇ ਨੇ, ਕੁਰਖਤ ਆਉਂਦੇ ਨੇ, ਖਾਣ ਜੋਗਾ ਨਹੀਂ ਹੁੰਦੇ। ਕੱਚੇ ਫਲ ਕਿਹੜੇ ਝੜੇ? ਸੰਸਾਰ ਦੀ ਕੋਈ ਚਾਹਤ ਸੀ ਪੂਰਤੀ ਨਹੀਂ ਹੋਈ, ਉਹ ਪ੍ਰਾਮ ਹੋ ਗਏ, ਉਦਾਸ ਹੋ ਗਏ। ਔਰ ਸੱਚਾ ਬੈਰਾਗ ਇਹ ਹੈ ਕਿ ਇਤਨੀ ਸਮਝ ਮਿਲ ਗਈ, ਇਤਨੀ ਸੂਝ ਮਿਲ ਗਈ ਕਿ ਜਗਤ ਦੇ 'ਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤ ਕਰ ਸਕੇ, ਜਗਤ ਦੇ 'ਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਰਜਾ ਸਕੇ। ਜਦ ਮੈਂ ਰੱਜ ਹੀ ਨਹੀਂ ਸਕਦਾ, ਤ੍ਰਿਪਤ ਹੀ ਨਹੀਂ ਹੋ ਸਕਦਾ, ਭੁੱਖ ਬਣੀ ਹੀ ਰਹਿਣੀ, ਤਾਂ ਫਿਰ ਮੈਂ ਉਸ ਦੀ ਤਲਾਸ਼ ਕਰਾਂ ਜਿਸ ਤੋਂ ਤ੍ਰਿਪਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਇਹ ਹੈ ਸੱਚਾ ਬੈਰਾਗ। ਝੂਠਾ ਬੈਰਾਗ, ਕੁਛ ਪ੍ਰਾਪਤ ਨਹੀਂ ਹੋਇਆ ਜਗਤ ਦੇ 'ਚ ਅਤੇ ਜੀਵਨ ਅਕਾਰਤ ਮਹਿਸੂਸ ਹੋਣ ਲੱਗ ਪਿਆ, ਇਹ ਬੈਰਾਗ ਜਦ ਸ਼ਿਖਰ 'ਤੇ ਪਹੁੰਚੇ ਕੱਚਾ ਬੈਰਾਗ, ਤਾਂ ਖੁਦਕਸ਼ੀ ਕਰਨ 'ਤੇ ਵੀ ਮਨੁੱਖ ਮਜਬੂਰ ਹੋ ਜਾਂਦਾ ਹੈ। ਕਾਨੂੰਨੀ ਬੰਦਿਸ਼ ਹੁੰਦਿਆਂ ਹੋਇਆਂ ਵੀ ਸਾਰੀ ਦੁਨੀਆ ਦੇ 'ਚ ਖੁਦਕਸ਼ੀ ਮੌਜੂਦ ਹੈ, ਆਤਮ ਹੱਤਿਆ ਮੌਜੂਦ ਹੈ। ਔਰ ਆਤਮ ਹੱਤਿਆ ਮਨੁੱਖ ਕਰਦਾ ਹੀ ਉਸੇ ਸਟੇਜ 'ਤੇ ਹੈ ਜਦ ਪਤਾ ਚੱਲ ਜਾਏ ਕਿ ਮੈਨੂੰ ਫਲਾਣੀ ਚੀਜ਼ ਨਹੀਂ ਮਿਲੀ, ਵਸਤੂ ਨਹੀਂ ਮਿਲੀ, ਮੇਰਾ ਜੀਵਨ ਅਕਾਰਤ ਗਿਆ। ਮੈਂ ਜੀਵਣਾ ਨਹੀਂ ਚਾਹੁੰਦਾ। ਤਾਂ ਜਦ ਜੀਵਣਾ ਹੀ ਨਹੀਂ ਚਾਹੁੰਦਾ ਤਾਂ ਖੁਦਕਸ਼ੀ, ਆਤਮ ਹੱਤਿਆ। ਜਿਹੜਾ ਸਮਾਂ ਔਰ ਜੋ ਸੋਚਣੀ ਆਤਮ ਹੱਤਿਆ ਦੀ ਹੈ, ਆਤਮ ਕ੍ਰਾਂਤੀ ਦੀ ਵੀ ਉਹੀ ਸੋਚਣੀ ਹੈ। ਸਟੇਜ ਇੱਕੋ ਹੀ ਹੈ, ਜੀਵਨ ਖਤਮ ਕਰੋ ਜਾਂ ਜੀਵਨ ਬਦਲੋ। ਜੀਵਨ ਬਦਲਣ ਨਾਲ ਵੀ ਪਹਿਲਾ ਜੀਵਨ ਖਤਮ ਹੋ ਜਾਂਦਾ, ਅਤੇ ਜੀਵਨ ਖਤਮ ਨਾਲ ਬਿਲਕੁਲ ਜੀਵਨ ਖਤਮ ਹੋ ਜਾਂਦਾ, ਕੋਈ ਨਵਾਂ ਜੀਵਨ ਮਿਲਦਾ ਨਹੀਂ, ਕੋਈ ਨਵੀਂ ਜ਼ਿੰਦਗੀ ਮਿਲਦੀ ਨਹੀਂ। ਇਸ ਵਾਸਤੇ ਧਰਮ ਨੇ ਵੀ ਆਤਮ ਹੱਤਿਆ 'ਤੇ ਰੋਕ ਪਾਈ ਹੈ, ਕਾਨੂੰਨ ਵੀ ਆਤਮ ਹੱਤਿਆ ਨੂੰ ਪਾਪ ਕਰਦਾਰ ਦਿੰਦਾ, ਇਹਨੂੰ ਗੁਨਾਹ ਮੰਨਦਾ। ਸਾਰੀ ਦੁਨੀਆ ਵਿੱਚ ਇਹ ਬੰਦਿਸ਼ ਹੈ ਕਿ ਕੋਈ ਮਨੁੱਖ ਆਤਮ ਹੱਤਿਆ ਨਾ ਕਰੇ, ਲੇਕਿਨ ਸਾਰੀ ਦੁਨੀਆ ਵਿੱਚ ਇਸ ਢੰਗ ਦੀ ਕੋਈ ਪ੍ਰੇਰਣਾ ਨਹੀਂ ਕਿ ਕੋਈ ਆਤਮ ਕ੍ਰਾਂਤੀ ਕਰ ਲਵੇ। ਇਹ ਬੰਦੇ ਆਤਮ ਹੱਤਿਆ ਕਿਉਂ ਕਰਦਾ ਹੈ? ਆਤਮਾ ਨੂੰ ਬਦਲ ਲਏ। ਜੀਵਨ ਖਤਮ ਕਿਉਂ ਕਰਦਾ ਹੈ? ਜੀਵਨ ਨੂੰ ਬਦਲ ਲਏ। ਦਰਅਸਲ ਜੀਵਨ ਖਤਮ ਕਰਨਾ ਇੱਕ ਆਸਾਨ ਖੇਡ ਹੈ, ਜੀਵਨ ਬਦਲਣਾ ਇੱਕ ਔਖੀ ਖੇਡ ਹੈ, ਇੱਕ ਬਿਕਮ ਖੇਡ ਹੈ, ਔਰ ਖੁਦ ਇਸ ਖੇਡ ਨੂੰ ਖੇਡਣਾ ਪੈਂਦਾ ਹੈ। ਇਸ ਵਾਸਤੇ ਆਤਮ ਕ੍ਰਾਂਤੀ ਕੋਈ ਕਰੇ, ਇਸ ਪਾਸੇ ਥੋੜ੍ਹੇ ਹੀ ਮਨੁੱਖ ਰਾਗਬ ਹੁੰਦੇ ਨੇ, ਥੋੜ੍ਹੇ ਹੀ ਬੰਦੇ ਚੱਲਦੇ ਨੇ। ਤੋ ਬੈਰਾਗ ਇੱਕ ਐਸੀ ਅਵਸਥਾ ਹੈ ਜਿੱਥੇ ਇੱਕ ਅਭਿਆਸੀ ਮਨੁੱਖ ਸੋਚਦਾ ਹੈ ਕਿ ਜਗਤ ਵਿੱਚ ਐਸਾ ਕੁਛ ਵੀ ਨਹੀਂ ਜੋ ਮੈਨੂੰ ਤ੍ਰਿਪਤੀ ਦੇ ਸਕੇ, ਜੋ ਮੈਨੂੰ ਤ੍ਰਿਪਤ ਕਰ ਸਕੇ। ਤੋ ਤੀਸਰੀ ਬਾਣੀ ਦਸਮ ਪਿਤਾ ਦੇ ਜੋ ਸਵਈਏ ਨੇ, ਇਹਦੇ 'ਚ ਬੈਰਾਗ ਹੈ। ਅਤੇ ਬੈਰਾਗ ਪੈਦਾ ਹੁੰਦਾ ਹੈ ਉਹਨਾਂ ਚੀਜ਼ਾਂ ਤੋਂ ਜਿਨ੍ਹਾਂ ਨੂੰ ਮਹਾਨ ਸਮਝ ਲਈਏ, ਅਤੇ ਫਿਰ ਉਹ ਅੱਖਾਂ ਦੇ ਸਾਹਮਣੇ ਦੇਖਦਿਆਂ ਹੀ ਖਤਮ ਹੋ ਜਾਣ। ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਹ ਤੇ ਭਏ ਤੋ ਕਹਾਂ ਭੈ ਭੂਪਤ ਅੰਤ ਕੋ ਨਾ ਗੇਹੀ ਪਾਏ ਪਧਾਰੇ। ਕਿੱਥੇ ਗਏ ਉਹ ਵੱਡੇ ਵੱਡੇ ਰਾਜੇ ਮਹਾਰਾਜੇ ਧਨ ਸੰਪਦਾ ਦੇ ਮਾਲਕ, ਸੰਸਾਰ ਵਿੱਚ ਜਿਨ੍ਹਾਂ ਦੀ ਬੜੀ ਸ਼ੌਹਰਤ ਸੀ, ਅੱਜ ਕਿਧਰੇ ਨਾਮੋ ਨਿਸ਼ਾਨ ਵੀ ਨਹੀਂ ਦਿਖਾਈ ਦਿੰਦੇ। ਬਾਬਾ ਫਰੀਦ ਤੇ ਇਸ ਘਟਨਾ ਤੋਂ ਵੀ ਬੈਰਾਗੀ ਹੋ ਗਏ। ਫਰੀਦਾ ਕਿੱਥੇ ਤੈਡੇ ਮਾਪਿਆਂ ਜਿੰਨੀ ਤੂੰ ਜਣਿਓ ਤੈਂ ਪਾਸੋਂ ਉਹ ਲੱਧ ਗਏ ਤੂੰ ਅਜੇ ਨਾ ਪਤੀਣਿਓ। ਕਿੱਥੇ ਗਈ ਤੇਰੀ ਮਾਂ, ਕਿੱਥੇ ਹੈ ਤੇਰਾ ਪਿਤਾ? ਜੇ ਉਹ ਨਹੀਂ ਤਾਂ ਫਿਰ ਤੂੰ ਵੀ ਨਹੀਂ। ਇਹ ਛਿੰਨ ਭੰਗਰ ਜੀਵਨ ਹੈ, ਇਸਦਾ ਅੰਤ ਹੋਣਾ ਹੈ, ਇਸਦਾ ਖਾਤਮਾ ਹੋਣਾ ਹੈ। ਤੀਸਰੀ ਅਵਸਥਾ ਬੈਰਾਗ, ਭਾਵ ਮਨੁੱਖ ਨੂੰ ਆਪਣਾ ਅੰਤ ਚੇਤੇ ਆਵੇ। ਅਤੇ ਜਦੋਂ ਅੰਤ ਚੇਤੇ ਆਉਂਦਾ ਹੈ, ਬੇਅੰਤ ਦੀ ਝਲਕ ਵੀ ਉਦੋਂ ਹੀ ਮਿਲਣਾ ਸ਼ੁਰੂ ਹੁੰਦੀ ਹੈ। ਜਿਹੜਾ ਆਪਣਾ ਅੰਤ ਕਬੂਲ ਕਰੇ, ਉਹਦੇ ਹੀ ਕਦਮ ਬੇਅੰਤ ਦੀ ਤਰਫ ਚੱਲਦੇ ਨੇ। ਅਤੇ ਜਿਸ ਨੇ ਅਜੇ ਆਪਣਾ ਹੀ ਅੰਤ ਕਬੂਲ ਨਹੀਂ ਕੀਤਾ, ਆਪਣੇ ਆਪ ਨੂੰ ਹੀ ਬੇਅੰਤ ਸਮਝੀ ਬੈਠਾ, ਮੁਸ਼ਕਿਲ ਹੈ ਉਸਦਾ ਬੇਅੰਤ ਦੀ ਤਰਫ ਚੱਲਣਾ, ਮੁਸ਼ਕਿਲ ਹੈ ਉਸਦਾ ਪਰਮਾਤਮਾ ਦੀ ਤਰਫ ਪਹੁੰਚਣਾ। ਬਿਰਹਾ ਚਾਹੇ ਇੱਕ ਪੀੜਾ ਹੈ, ਇੱਕ ਅਗਨ ਹੈ। ਸੰਸਾਰ ਦੀ ਕੋਈ ਵਸਤੂ ਬਾਰ ਬਾਰ ਯਾਦ ਕਰੀਏ ਤਾਂ ਉਹਦਾ ਬਿਰਹਾ ਵੀ ਵਿਆਕੁਲ ਕਰ ਦਿੰਦਾ, ਅਤੇ ਪ੍ਰਭੂ ਨੂੰ ਬਾਰ ਬਾਰ ਯਾਦ ਕਰੀਏ ਉਹਦਾ ਬਿਰਹਾ ਵੀ ਵਿਆਕੁਲ ਕਰ ਦਿੰਦਾ। ਲੇਕਿਨ ਇਹ ਵਿਆਕੁਲਤਾ ਵੀ ਇੱਕ ਸੌਗਾਤ ਹੈ, ਰੱਬੀ ਬਿਰਹਾ ਵੀ ਬਹੁਤ ਵੱਡੀ ਬਖਸ਼ਿਸ਼ ਹੈ। ਬਾਬਾ ਫਰੀਦ ਕਹਿੰਦੇ ਨੇ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੇ ਨਾ ਉਪਜੇ, ਸੋ ਤਨ ਜਾਣ ਮਸਾਣ। ਸ਼ਮਸ਼ਾਨ ਘਾਟ ਵਿੱਚ ਮੁਰਦੇ ਜਲਦੇ ਨੇ, ਔਰ ਜਿੱਥੇ ਬਿਰਹੇ ਦੀ ਅਗਨ ਨਾ ਹੋਵੇ ਉੱਥੇ ਤ੍ਰਿਸ਼ਨਾ ਦੀ ਅਗਨ ਹੁੰਦੀ ਹੈ, ਅਤੇ ਤ੍ਰਿਸ਼ਨਾ ਦੀ ਅਗਨ ਵਿੱਚ ਜ਼ਿੰਦਾ ਮਨੁੱਖ ਜਲਦਾ। ਜੈਸੇ ਸਰੀਰ ਜ਼ਿੰਦਾ ਹੈ ਅੱਗ ਕਰਕੇ, ਜਠਰ ਅਗਨੀ ਕਰਕੇ, ਮੁਰਦੇ ਦੀ ਪਹਿਚਾਣ ਕਿਸ ਤਰ੍ਹਾਂ ਆਉਂਦੀ ਹੈ? ਅਸੀਂ ਕਹਿ ਦਿੰਦੇ ਹਾਂ ਠੰਡਾ ਪੈ ਗਿਆ, ਠੰਡਾ ਪੈ ਗਿਆ, ਇਹਦੇ 'ਚ ਅੱਗ ਨਹੀਂ ਰਹੀ, ਇੱਥੇ ਬਿਲਕੁਲ ਠੰਡਾ ਹੋ ਗਿਆ, ਮਰ ਚੁੱਕਿਆ, ਮਰ ਗਿਆ। ਤੋ ਸਰੀਰ ਜ਼ਿੰਦਾ ਰਹਿ ਸਕੇ ਅੱਗ ਚਾਹੀਦੀ ਹੈ, ਇਹ ਅੱਗ ਹੈ, ਜਠਰ ਅੱਗ ਨਹੀਂ। ਮਨ ਵੀ ਜ਼ਿੰਦਾ ਰਹਿੰਦਾ ਅੱਗ ਦੇ ਆਸਰੇ 'ਤੇ, ਇਹ ਗੱਲ ਵੱਖਰੀ ਹੈ। ਉਹ ਅੱਗ ਚਾਹੇ ਤ੍ਰਿਸ਼ਨਾ ਦੀ ਹੋਵੇ ਅਤੇ ਚਾਹੇ ਰੱਬੀ ਬਿਰਹੇ ਦੀ ਹੋਵੇ, ਇਸ ਤੋਂ ਬਿਨਾਂ ਮਨ ਦਾ ਜ਼ਿੰਦਾ ਰਹਿਣਾ, ਹਿਰਦੇ ਦਾ ਜ਼ਿੰਦਾ ਰਹਿਣਾ ਅਤਿਅੰਤ ਔਖਾ, ਬਹੁਤ ਔਖਾ। ਅੱਗ ਦਾ ਕੰਮ ਹੈ ਸਾੜਨਾ, ਭਸਮ ਕਰਨਾ। ਤ੍ਰਿਸ਼ਨਾ ਦੀ ਅਗਨ ਤਮਾਮ ਰੱਬੀ ਗੁਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ, ਪਰ ਬਿਰਹੇ ਅਗਨ ਤਮਾਮ ਔਗੁਣਾਂ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ। ਇਸ ਵਾਸਤੇ ਕਹਿੰਦੇ ਨੇ ਕਿ ਬਿਰਹੀ ਮਨੁੱਖ ਦੇ ਅੰਦਰ ਕੋਈ ਔਗੁਣ ਨਹੀਂ ਆਉਂਦਾ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ। ਤ੍ਰਿਸ਼ਨਾਲੂ ਲੋਭੀ ਵੀ ਹੋਵੇਗਾ, ਤ੍ਰਿਸ਼ਨਾਲੂ ਕ੍ਰੋਧੀ ਵੀ ਹੋਵੇਗਾ, ਤ੍ਰਿਸ਼ਨਾਲੂ ਲੰਪਟ ਹੋਵੇਗਾ, ਤ੍ਰਿਸ਼ਨਾਲੂ ਚੋਰ ਵੀ ਹੋਵੇਗਾ, ਤ੍ਰਿਸ਼ਨਾਲੂ ਬੇਈਮਾਨ ਵੀ ਹੋਵੇਗਾ, ਤ੍ਰਿਸ਼ਨਾਲੂ ਕਠੋਰ ਵੀ ਹੋਵੇਗਾ। ਪਰ ਬਿਰਹੀ ਬੈਰਾਗੀ ਮਨੁੱਖ ਸੀਲ ਸੰਜਮ ਦੇ 'ਚ ਹੋਵੇਗਾ, ਨਿਰਮਾਣਤਾ 'ਚ ਹੋਵੇਗਾ, ਹਲੇਮੀ 'ਚ ਹੋਵੇਗਾ, ਮਿੱਠੇ ਸੁਭਾਅ ਵਾਲਾ ਹੋਵੇਗਾ, ਬੜੀ ਭਾਰੀ ਕੋਮਲਤਾ ਉਸਦੇ ਅੰਦਰ ਹੋਵੇਗੀ। ਬਿਰਹੇ ਅਗਨ ਨੇ ਤਮਾਮ ਔਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੱਤਾ। ਔਰ ਇਹ ਬਿਰਹਾ, ਇਹ ਬੈਰਾਗ ਜਿਸ ਹਿਰਦੇ 'ਚ ਪੈਦਾ ਹੋ ਜਾਏ, ਬਾਬਾ ਫਰੀਦ ਕਹਿੰਦੇ ਨੇ ਉਹ ਤੇ ਸੁਲਤਾਨ ਹੈ, ਉਹ ਤੇ ਮਹਾਨ ਹੈ, ਉਹ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਹੈ। ਬਿਰਹੀ ਮਨੁੱਖ ਦੀ ਪਹਿਚਾਣ ਉਹਦੇ ਚਿਹਰੇ ਤੋਂ ਵੀ ਹੋ ਜਾਂਦੀ ਹੈ। ਹਾਫਿਜ਼ ਦਾ ਕਹਿਣਾ ਹੈ, ਸ਼ਾਖੇ ਉਮੀਦ ਆਸ਼ਿਕ ਹਰਗਿਸ ਸਮਰ ਨ ਗੀਰਦ, ਅਜ ਆ ਬੇ ਅਸ਼ਕੇ ਮੈਜਗਾਂ ਤਾਂ ਸਬਜ਼ ਤਰ ਨ ਬਾਸ਼ਦ। ਇਹ ਰੱਬੀ ਬਿਰਹੇ ਵਿੱਚ ਜੀਣ ਵਾਲੇ ਮਨੁੱਖ, ਰੱਬੀ ਆਸ਼ਕੀ ਦੀ ਦੁਕਾਨ ਕੱਢਣ ਵਾਸਤੇ ਬਹੁਤ ਲੰਬਾ ਚੌੜਾ ਸਰਮਾਇਆ ਚਾਹੀਦਾ, ਬਹੁਤਾ ਧਨ ਚਾਹੀਦਾ। ਕਿੰਨਾ ਕੁ ਧਨ ਚਾਹੀਦਾ, ਕਿਹੜਾ ਧਨ ਚਾਹੀਦਾ, ਇਹ ਫਕੀਰ ਕਹਿੰਦਾ ਹੈ। ਦਿਲਹਾਏ ਹਮ ਚੋਂ ਆਤਿਸ਼ ਚਸ਼ਮਾਨੇ ਰਵਦ ਬਾਰੀ, ਅੱਗ ਵਰਗਾ ਦਿਲ ਚਾਹੀਦਾ ਹੈ, ਦਰਿਆ ਵਰਗੀਆਂ ਅੱਖਾਂ ਚਾਹੀਦੀਆਂ ਨੇ, ਤਾਂ ਹੀ ਰੱਬੀ ਆਸ਼ਕੀ ਦੀ ਦੁਕਾਨ ਕੱਢੀ ਜਾ ਸਕਦੀ ਹੈ। ਭਾਵ ਤਾਂ ਹੀ ਰੱਬੀ ਇਸ਼ਕ ਪੈਦਾ ਹੁੰਦਾ ਹੈ ਕਿ ਅੱਗ ਵਰਗਾ ਹਿਰਦਾ ਹੋਵੇ, ਦਰਿਆ ਵਰਗੀਆਂ ਅੱਖਾਂ ਹੋਣ, ਬਿਰਹੇ ਦੀ ਅਗਨ ਹਿਰਦੇ ਦੇ ਵਿੱਚ ਹੋਵੇ ਔਰ ਅੱਖਾਂ ਅਸ਼ਕਬਾਰ ਹੋਣ, ਉਸ ਵਿਛੋੜੇ ਨੂੰ ਅੱਖ ਬਾਰ ਬਾਰ ਪ੍ਰਗਟ ਕਰੇ। ਇਹ ਬਿਰਹੀ ਮਨੁੱਖ ਦੀ ਅਵਸਥਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਇੱਕ ਦਿਨ ਇਸ ਤਰ੍ਹਾਂ ਹੀ ਬਿਰਹੀ ਅਵਸਥਾ ਵਿੱਚ ਬੈਠੇ। ਇਸ ਅਵਸਥਾ ਵਿੱਚ ਜਗਤ ਦਾ ਕੁਛ ਵੀ ਚੰਗਾ ਨਹੀਂ ਲੱਗਦਾ, ਜੈਸੇ ਕਿ ਸਾਹਿਬ ਫਰਮਾਨ ਕਰਦੇ ਨੇ, ਹਰ ਬਿਨ ਨੀਂਦ ਭੂਖ ਕਹੋ ਕੈਸੀ, ਕਾਪੜ ਤਨ ਨਾ ਸੁਖਾਵੇ। ਔਰ ਇਸ ਅਵਸਥਾ ਵਿੱਚ ਇੱਕ ਘੜੀ ਵੀ ਮਾਨੋ ਇੱਕ ਯੁੱਗ ਦੇ ਸਮਾਨ ਹੋ ਜਾਂਦੀ ਹੈ। ਦਿਨ ਦੇ ਚਾਰ ਪਹਿਰ ਮਾਨੋ ਚਾਰ ਯੁੱਗ ਨੇ, ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੀਏ ਤੁਧ ਭਗਵੰਤਾ। ਹੂ ਬਹੁ ਇਸ ਹਾਲਤ ਵਿੱਚ, ਇਸ ਅਵਸਥਾ 'ਚ ਬੈਠੇ ਨੇ ਗੁਰੂ ਘਰ ਦੇ ਅਨੰਨ ਸਿੱਖ, ਰੋਸ਼ਨ ਜ਼ਮੀਰ ਅਤੇ ਰੋਸ਼ਨ ਦਿਮਾਗ ਰੱਖਣ ਵਾਲੇ ਭਾਈ ਸਾਹਿਬ ਭਾਈ ਨੰਦ ਲਾਲ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਮਦ ਹੋਈ, ਆਪ ਨੇ ਦੇਖਿਆ ਨੰਦ ਲਾਲ ਬਿਰਹੇ ਵਿੱਚ ਬੈਠੇ ਨੇ, ਬੈਰਾਗ ਦੇ 'ਚ ਬੈਠੇ ਨੇ। ਪੁੱਛਿਆ ਨੰਦ ਲਾਲ, ਦੱਸ ਤੇ ਸਹੀ ਆਸਮਾਨ ਦਾ ਰੰਗ ਕਾਲਾ ਕਿਉਂ ਹੈ? ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੈਂ ਵਿਗਿਆਨਿਕ ਨਹੀਂ ਹਾਂ, ਸ਼ਾਇਰ ਹਾਂ, ਆਪ ਦਾ ਸਿੱਖ ਹਾਂ। ਮੈਨੂੰ ਨਹੀਂ ਪਤਾ ਕਿ ਆਸਮਾਨ ਦਾ ਰੰਗ ਕਾਲਾ ਕਿਉਂ ਹੈ। साहिब कहन लगे तू शायर ते है ना। हाँ महाराज मैं शायर हाँ। तो शायर दी कल्पना दी प्रवाज बड़ी बुलंद होंदी है, शायर दा तखयल बहुत उच्चा जांदा है, बहुत उच्चा जांदा है। सूरज भी थल्ले रह जांदे ने, ग्रह नक्षत्र भी थल्ले रह जांदे ने, उस तो भी अगां शायर दा तखयल चला जांदा है, कवि दी कल्पना चली जांदी है। तू कल्पना दे आसरे ते दस कि आसमान दा रंग काला क्यों है। भाई साहब जी दसते ने, रंगश कबूद कर दिले अज पुर सुरार साख्त, अस बस के दूदे आहे मन अज आस मांग उजस्त। ऐ मेरे पातशाह, मेरे बिरही हिरदे दे चों, बैरागी हिरदे दे चों जिहड़े हौके निकले ने, वो हौके जद आसमान तक पहुँचे ने, इन्हां हौकियां ने आसमान नूं साड़ के काला कीता, साड़ के स्याह कीता। साहिब गुरु गोबिंद सिंह जी महाराज ने एकदम गलवकड़ी च लै लिया। धन है तू नंद लाल, अज तू प्रभु विछोड़े दी पीड़ा दे च जी रहे हैं, कल तू प्रभु मिलन दे आनंद दे च जीवेगा। मिलन दा आनंद भी उन्होंने ही माणिया जो विछोड़े दी पीड़ा तो लंघे ने, परसूत दी पीड़ा तो लंघे बिना कोई माँ अपनी कुख दे च खूबसूरत बच्चा नहीं वेख सकती। बिरहे दी पीड़ा तो लंघे बिना कोई भी भगत प्रभु मिलन दा आनंद नहीं माण सकता, रब्बी मिलन दा आनंद नहीं माण सकता। तो तीसरी बाणी नितनेम दी बैराग है, त्याग है, जप जाप बन गया है, जाप बैराग बन गया है। और जद जाप बैराग बनता है, बैराग ही अरदास बन जाता है। प्रार्थना बिने और इस हालत दे जद कोई अरदास करे वो कदी व्यर्थ भी नहीं जाती। बिरथी कदे ना हो वही जन की अरदास। इस अवस्था ते पहुँच के अरदास करन दा ढंग भी आ जाता है, और वो इस तरह अरदास करता है जैसे एक बच्चा साक्षात अपने पिता नू कुछ अरजोई कर रहे है। दे कन सुनो अरदास जियो, ए प्रभु तू अपना कन मेरी तरफ कर, मैं एक अरदास करनी है, मैं एक बेनती करनी है, मेरी प्रार्थना तो सुन। प्रार्थना की है? चौथी नितनेम दी बाणी चौपई, कभी उबाज बेनती चौपई अरदास है, प्रार्थना है। प्रार्थना की है? हमरी करो हाथ दे रक्षा, पूर्ण होए चित की इच्छा, तव चरणन मन रहे हमारा, अपना जान करो प्रतिपारा। हमरे दुष्ट सबह तुम घाओ, आप हाथ दे मोहे बचाओ, सुखी बसे मोरो परवारा, सेवक सिख सबह करतार। हे प्रभु अरदास है, तव चरणन मन रहे हमारा, ए मन तेरे चरणा दे चलीन रवे, ए मन तेरे चरणा दे कोल रवे, इस मन दे च ए बिरहा बनिया रवे, तेरे मिलन दी तांग बनी रवे। एक सूफी दा ते इस हद तक कहना है, या रब दुआए वसल ना हर गिस कबूल हो, फिर दिल में क्या रहेगा जो हसरत निकल गई। कोई गल नहीं है प्रभु, तू नहीं मिलदा ते ना ही सही, पर कम से कम अपने मिलन दी तांग ते बख्श, अपने मिलन दा बिरहा ते दे, अपने मिलन दा बैराग ते दे। और बैराग दे च बिरही मनुखा ने जो गीत गाए ने, उन्हां गीतां च भी कोई रस है। गुरु तेग बहादुर साहिब जी महाराज दी सारी बाणी बिरही बाणी है, बैराग नाल भरी हुई है। साहिब श्री गुरु नानक देव जी महाराज दा फरमान, सुन नाहे प्यारे ਏਕ ਬੇਨੰਤੀ ਮੇਰੀ ਤੂੰ ਨਿਜ ਘਰ ਵਸੀ ਅੜਾ ਹਾਂ ਰੁਲ ਭਸਮੇ ਡੇਰੀ। ਬਿਰਹੇ ਵਿੱਚ ਇਸ ਢੰਗ ਦੇ ਗੀਤ ਸਤਿਪੁਰਸ਼ਾਂ ਨੇ ਗਾਏ ਨੇ, ਔਰ ਜਦ ਗਾਉਂਦੇ ਨੇ ਤਾਂ ਫਿਰ ਇਹ ਬੈਰਾਗ ਅਰਦਾਸ ਬਣ ਜਾਂਦਾ ਹੈ। ਪ੍ਰਾਰਥਨਾ ਬਾਰ ਬਾਰ ਨਿਕਲਦੀ ਹੈ, ਹੇ ਪ੍ਰਭੂ ਤੇਰੇ ਮਿਲਣ ਦੀ ਤਾਂਘ ਬਣੀ ਰਹਿ, ਇਹ ਬੈਰਾਗ ਬਣਿਆ ਰਹਿ, ਇਹ ਬਿਰਹਾ ਬਣਿਆ ਰਹਿ, ਕਿਉਂਕਿ ਇਸੇ ਬਿਰਹੇ ਨਹੀਂ ਤੇ ਸੁਲਤਾਨ ਬਣਾ ਦਿੱਤਾ ਹੈ। ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਇਸ ਬਿਰਹੇ ਦੀ ਅਗਨ ਨਹੀਂ ਤੇ ਹਿਰਦਾ ਸ਼ੁੱਧ ਕਰ ਦਿੱਤਾ ਹੈ। ਭੈ ਪਈਏ ਤਣ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈ ਸੰਤਰ ਧਾਤ ਸੁਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਹਰੀ ਦਾ ਭੈ, ਹਰੀ ਦਾ ਬਿਰਹਾ, ਹਰੀ ਦਾ ਪਿਆਰ, ਹਰੀ ਦਾ ਸਨੇਹ ਹਿਰਦੇ ਨੂੰ ਕੰਚਨ ਵਰਗਾ ਸ਼ੁੱਧ ਕਰ ਦਿੰਦਾ ਹੈ, ਪਾਵਨ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਤਾਂ ਚੌਥੀ ਬਾਣੀ ਹੈ ਅਰਦਾਸ। ਜਪ ਜਾਪ ਬਣ ਗਿਆ, ਜਾਪ ਬੈਰਾਗ ਬਣ ਗਿਆ, ਬੈਰਾਗ ਅਰਦਾਸ ਬਣ ਗਿਆ, ਔਰ ਅਰਦਾਸ ਜਦ ਕਬੂਲ ਹੋਈ ਤਾਂ ਜੋ ਕੁਛ ਪ੍ਰਗਟ ਹੋਇਆ ਉਹ ਹੈ ਆਨੰਦ, ਜੋ ਕੁਛ ਮਿਲਿਆ ਉਹ ਹੈ ਆਨੰਦ। ਜਿਸ ਵਸਤੂ ਨਾਲ ਝੋਲੀ ਭਰ ਗਈ ਜੀਵਨ ਦੀ ਉਹ ਹੈ ਆਨੰਦ, ਅਤੇ ਆਨੰਦ ਹੀ ਪਰਮਾਤਮਾ ਹੈ। ਪਰਮਾਤਮਾ ਦਾ ਮਿਲਣਾ ਆਨੰਦ ਦਾ ਮਿਲਣਾ, ਆਨੰਦ ਦਾ ਮਿਲਣਾ ਪਰਮਾਤਮਾ ਦਾ ਮਿਲਣਾ, ਪ੍ਰਕਾਸ਼ ਦਾ ਮਿਲਣਾ ਸੂਰਜ ਦਾ ਮਿਲਣਾ, ਸੂਰਜ ਦਾ ਮਿਲਣਾ ਪ੍ਰਕਾਸ਼ ਦਾ ਮਿਲਣਾ। ਤੋ ਪੰਜਵੀਂ ਬਾਣੀ ਹੈ ਆਨੰਦ। ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ। ਸਰੀਰ ਦੀ ਬਣਤਰ ਪੰਜ ਤੱਤਾਂ ਦੀ ਹੈ, ਔਰ ਸਰੀਰ ਵੀ ਪੰਜ ਨੇ, ਅੰਨਮਈ ਕੋਸ਼, ਪ੍ਰਾਣਮਈ ਕੋਸ਼, ਮਨਮਈ ਕੋਸ਼, ਵਿਗਿਆਨਮਈ ਕੋਸ਼, ਆਨੰਦਮਈ ਕੋਸ਼। ਸਰੀਰ ਨੂੰ ਗਿਆਨ ਇੰਦਰੇ ਵੀ ਪੰਜ ਨੇ, ਸਰੀਰ ਨੂੰ ਕਰਮ ਇੰਦਰੇ ਵੀ ਪੰਜ ਨੇ, ਔਰ ਜੀਵਨ ਦੇ ਮੂਲ ਵਿਕਾਰ ਵੀ ਜਿਹੜੇ ਨੇ ਉਹ ਵੀ ਪੰਜ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਔਰ ਇਸ ਪੰਜਾਂ ਦੀ ਬਣਤਰ ਦਾ ਜਿਹੜਾ ਸਰੀਰ ਹੈ, ਪੰਜ ਬਾਣੀਆਂ ਦਾ ਨਿਤਨੇਮ ਬੜੇ ਸੁੰਦਰ ਢੰਗ ਨਾਲ ਮੇਰੇ ਪਾਤਸ਼ਾਹ ਨੇ ਤਾਲਮੇਲ ਬਿਠਾਇਆ। ਸੂਖਸ਼ਮ ਰੂਪ ਦੇ ਵਿੱਚ ਇਹ ਪੰਜ ਬਾਣੀਆਂ ਪੰਜ ਸਰੀਰਾਂ ਨਾਲ ਤੱਲੁਕ ਰੱਖਦੀਆਂ ਨੇ, ਪੰਜ ਗਿਆਨ ਇੰਦਰੀਆਂ ਨਾਲ ਤੱਲੁਕ ਰੱਖਦੀਆਂ ਨੇ, ਪੰਜ ਕਰਮ ਇੰਦਰੀਆਂ ਨਾਲ ਤੱਲੁਕ ਰੱਖਦੀਆਂ ਨੇ, ਪੰਜ ਕੋਸ਼ਾਂ ਨਾਲ ਤੱਲੁਕ ਰੱਖਦੀਆਂ ਨੇ। ਔਰ ਇੰਝ ਕਹੋ ਕਿ ਪੰਜ ਵਿਕਾਰਾਂ ਨੂੰ ਦੂਰ ਕਰਨ ਵਿੱਚ ਸਮਰੱਥ ਨੇ, ਮਹਾਨ ਨੇ। ਇਸ ਵਾਸਤੇ ਜੀਵਨ ਦੇ ਵਿੱਚ ਤਾਲਮੇਲ ਬਿਠਾਇਆ ਮੇਰੇ ਪਾਤਸ਼ਾਹ ਨੇ ਪੰਜ ਬਾਣੀਆਂ ਦਾ। ਪੰਜਵੀਂ ਬਾਣੀ ਆਨੰਦ, ਅਤੇ ਆਨੰਦ ਕਦੋਂ ਮਿਲਦਾ ਹੈ? ਜਦ ਗੁਰੂ ਮਿਲਦਾ ਹੈ। ਗੁਰੂ ਦਾ ਮਿਲਣਾ, ਰੱਬ ਦਾ ਮਿਲਣਾ, ਆਨੰਦ ਦਾ ਮਿਲਣਾ ਹੈ, ਆਨੰਦ ਦਾ ਮਿਲਣਾ ਗੁਰੂ ਦਾ ਮਿਲਣਾ ਹੈ। ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਹਿਜ ਟਿਕੀ ਹੋਈ ਅਵਸਥਾ 'ਚ, ਅਡੋਲ ਅਵਸਥਾ 'ਚ ਜਦ ਗੁਰੂ ਮਿਲਿਆ ਆਨੰਦ ਬਣ ਗਿਆ। ਆਨੰਦ ਮੰਜ਼ਿਲ ਹੈ, ਆਨੰਦ ਸ਼ਿਖਰ ਹੈ, ਐਸੀ ਸ਼ਿਖਰ ਜਿਸ ਤੋਂ ਬਾਅਦ ਕਿਸੇ ਹੋਰ ਚੀਜ਼ ਦੀ ਇੱਛਾ ਨਹੀਂ ਰਹਿੰਦੀ। ਆਨੰਦ ਤ੍ਰਿਪਤੀ ਹੈ, ਆਨੰਦ ਰਜੇਵਾ ਹੈ, ਆਨੰਦ ਮਨੁੱਖ ਨੂੰ ਰਾਜਾ ਬਣਾ ਦਿੰਦਾ ਹੈ, ਭਿਖਾਰੀ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਬਾਦਸ਼ਾਹ। ਉਹ ਰਾਜਿਆਂ ਦਾ ਰਾਜਾ ਬਣ ਜਾਂਦਾ ਹੈ, ਉਹ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ, ਦੁਨੀਆਂ ਦੇ ਸੁਲਤਾਨ। ਫਿਰ ਉਹਦੇ ਪੈਰਾਂ ਦੀ ਖਾਕ ਨੇ, ਉਹਦੇ ਪੈਰਾਂ ਦੀ ਧੁੱਲ ਨੇ, ਇਹ ਤਾਂ ਸਹੀ ਮੈਨੇ 'ਚ ਰਾਜਾ ਬਣ ਗਿਆ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ, ਕੋਈ ਨਾ ਸਕੇ ਪਛਾਣੀ। ਇਹ ਕਿਸੇ ਝੂਠੇ ਤਖ਼ਤ 'ਤੇ ਨਹੀਂ ਬੈਠਾ, ਇਹ ਰਾਮ ਦੇ ਤਖ਼ਤ 'ਤੇ ਜਾ ਕੇ ਬਿਰਾਜਮਾਨ ਹੋ ਗਿਆ, ਇਹ ਤਾਂ ਖੁਦਾ ਦੇ ਦਰਬਾਰ ਵਿੱਚ ਜਾ ਕੇ ਬਿਰਾਜਮਾਨ ਹੋ ਗਿਆ। ਅਤੇ ਜਿਹਨੂੰ ਰਾਮ ਦਾ ਆਸਣ ਮਿਲ ਜਾਏ, ਰਾਮ ਅਡੋਲ ਹੈ, ਰਾਮ ਸਦੀਵੀ ਹੈ, ਉਸ ਆਸਣ 'ਤੇ ਜੋ ਬੈਠ ਗਿਆ ਉਹ ਵੀ ਸਦੀਵੀ ਹੈ, ਉਹ ਵੀ ਹਮੇਸ਼ਾ ਹੈ। ਆਮ ਰਾਜੇ ਜਿਸ ਸਿੰਘਾਸਣ 'ਤੇ ਬੈਠਦੇ ਨੇ, ਉਹ 'ਤੇ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਝੂਠੇ ਰਾਜੇ, ਝੂਠੇ ਸ਼ਹਿਨਸ਼ਾਹ, ਸੱਚ ਦਾ ਸਿੰਘਾਸਣ ਭਗਤ ਨੂੰ ਪ੍ਰਾਪਤ ਹੁੰਦਾ ਹੈ, ਸੱਚ ਦਾ ਸਿੰਘਾਸਨ ਅਭਿਆਸੀ ਨੂੰ ਪ੍ਰਾਪਤ ਕਰ ਹੁੰਦਾ ਹੈ, ਔਰ ਉਹ ਸਿੰਘਾਸਨ ਹੈ ਆਨੰਦ ਆਨੰਦ ਆਨੰਦ।